ਗੁਰਮਤਿ ਗਿਆਨ ਤੇ ਸਾਇੰਸ ਸਤਿਪੁਰਖ ਅਕਾਲ ਦੇ ਸੱਚੇ ਦਰਸਾਰ ਨੂੰ ਦਸਮ ਦੁਆਰ ਰੂਪੀ ਸੱਚੇ ਮਹਿਲ ਅੰਦਰ ਹੀ ਸਤਿਗੁਰੂ ਸਾਹਿਬ ਆਪਣੇ ਗੁਰਸਿੱਖ ਗੁਰਮੁਖ ਜਿਨ੍ਹਾਂ ਨੂੰ ਪ੍ਰਤੱਖ ਦਿਖਾਈ ਦਿੰਦੇ ਹਨ, ਅਲੱਖ ਨੂੰ ਲਿਖਾ ਦਿੰਦੇ ਹਨ। ਜਿੱਥੇ ਅਲੱਖ ਨੂੰ ਲਿਖੀਦਾ ਹੈ ਉਹੀ ਸੱਚਾ ਮਹਿਲ ਹੈ, ਸੱਚ ਨਿਹਚਲ ਮਹਿਲ ਹੈ। ਛਾਇਆ ਮਾਇਆ ਵਾਲਾ ਭਰਮ ਭੀਤੀ ਕੱਚ ਮਹਿਲ ਦੁਆਰਾ ਨਹੀਂ। ਜਾਗਤ ਜੋਤ ਆਤਮਾ ਜੀਵਨ ਸੱਤਿਆ ਵਾਲੀ ਜੋਤ ਅਤੇ ਬੋਲਦੇ ਪੁਰਖ ਦੀ ਜੀਵਤ ਕਲਾ ਜਿਵੇਂ ਇਸ ਕਾਇਆ ਅੰਦਰ ਵਸਦੀ ਹੈ ਅਤੇ ਕਾਇਆ ਕੁਮਲਾਉਣ ਭਾਵ ਅੰਤ ਹੋ ਜਾਣ ਪਰ ਉਸ ਦੀ ਕੋਈ ਕਣ ਨਿਸ਼ਾਨੀ ਕਾਇਆ ਅੰਦਰ ਨਹੀਂ ਚੀਨੀ ਜਾਂਦੀ, ਤਿਵੇਂ ਹੀ ਨਾਭ ਕਮਲ ਅਤੇ ਦਸਮ ਦੁਆਰ ਦੀ ਜੋਤ ਅਗੰਮੇ ਵਿਵਸਥਾ ਦੇ ਉਹ ਨਿਸ਼ਾਨ ਵੀ ਇਸ ਕਾਇਆ ਅੰਦਰ ਬਾਕੀ ਨਹੀਂ ਸਿਆਤੇ ਜਾਂਦੇ। ਸਾਇੰਸਦਾਨਾਂ ਦੀ ਐਨਾਟਮੀ ਇਸ ਖੋਜ ਭਾਲ ਤੋਂ ਉੱਕੀ ਹੀ ਊਰੀ ਅਤੇ ਅਸਮਰੱਥ ਹੈ। ਅਵਲ ਤਾਂ ਉਹਨਾਂ ਨੂੰ ਨਾਭ ਕਮਲ ਵਿਗਾਸੀ ਗੁਰਮੁਖ ਪਰਮਹੰਸਾਂ ਅਤੇ ਦਸਮ ਦੁਆਰ ਇੰਕਸ਼ਾਫੀ ਗੁਰਮੁਖ ਜੋਗੀਸ਼ਰਾਂ ਦੀ ਦੇਹੀ ਨੂੰ ਚੀਰ ਫਾੜ ਕਰਨ ਦਾ ਅਵਸਰ ਅੱਜ ਤਾਈਂ ਸ਼ਾਇਦ ਮਿਲਿਆ ਹੀ ਨਾ ਹੋਵੇ। ਜੇ ਮਿਲਿਆ ਵੀ ਹੋਵੇ ਤਾਂ ਉਹਨਾਂ ਨੂੰ ਉੱਥੋਂ ਕੀ ਲੱਭ ਜਾਣਾ ਹੈ? ਉਹਨਾਂ ਨੂੰ ਨਾਭ ਕਮਲ ਦੇ ਖਾਨੇ ਦੀ ਖੋਜ ਹੀ ਨਹੀਂ, ਉਹਨਾਂ ਨੂੰ ਦਸਮ ਦੁਆਰ ਦੇ ਖੁਲਾਓ ਅਤੇ ਅਣਖੁਲਾਓ ਦੇ ਪਰਖਣ ਦੀ ਜਾਂਚ ਹੀ ਨਹੀਂ। ਆਮ ਮ੍ਰਿਤਕ ਮੜੇ ਸਰੀਰਾਂ ਦੀ ਐਨਾਟਮੀ ਮਹਿਦੂਦ ਤਜਰਬਿਆਂ ਵਿੱਚ ਹੀ ਹੱਦਬੰਦੀ ਰੱਖਦੀ ਹੈ। ਕੀ ਕੋਈ ਐਨਾਟੋਮਿਸਟ ਮਾਮੂਲੀ ਇਨਸਾਨਾਂ ਦੇ ਸਰੀਰਾਂ ਦੀ ਐਨਾਟਮੀ ਕਰਕੇ ਇਹ ਦੱਸ ਸਕਦਾ ਹੈ ਕਿ ਸਰੀਰ ਦੇ ਕਿਹੜੇ ਕਿਹੜੇ ਕੋਨੇ ਵਿੱਚ ਸਰੀਰ ਦੇ ਸੁਰਜੀਤ ਹੁੰਦਿਆਂ ਆਤਮਾ ਜਾਂ ਰੂਹ ਵਸਦੀ ਸੀ ਅਤੇ ਕਿਹੜੇ ਰਸਤੇ ਵਿੱਚ ਦੀ ਸਰੀਰ ਵਿੱਚੋਂ ਨਿਕਲ ਗਈ? ਕੀ ਉਹਨਾਂ ਦਾ ਇਹ ਖੋਜ ਨਾ ਕਰ ਸਕਣਾ ਇਸ ਗੱਲ ਦਾ ਸਬੂਤ ਹੈ ਕਿ ਰੂਹ ਆਤਮਾ ਸਰੀਰ ਅੰਦਰ ਹੈ ਹੀ ਨਹੀਂ ਸੀ? ਗੁਰਮਤਿ ਜੋਤ ਆਤਮ ਗਿਆਨ ਤੋਂ ਸੁਣੀਆਂ ਨੂੰ ਸਰੀਰ ਅੰਦਰ ਸਾਰੀ ਉਮਰ ਬੋਲਦੇ ਪੁਰਖ ਦੇ ਚਮਤਕਾਰੇ ਬੋਲ ਬੁਲਾਰੇ ਵੇਖਦਿਆਂ ਸੁਣਦਿਆਂ ਵੀ ਇਸ ਬੋਲਦੇ ਪੁਰਖ ਜੀਵ ਆਤਮਾ ਦੀ ਹੋਂਦ ਲਖਤਾ ਦਾ ਯਕੀਨ ਨਹੀਂ ਆਇਆ ਤਾਂ ਦਸਮ ਦੁਆਰ ਦੀਆਂ ਅਗੰਮੀ ਖੇਡਾਂ ਦਾ ਉਹ ਕੀ ਅਨੁਮਾਨ ਲਾ ਸਕਦੇ ਹਨ? ਜੋਤ ਪ੍ਰਜੁੱਲਤੀ ਕਲਾਧਾਰੀਆਂ ਨੂੰ ਹੀ ਕਾਇਆ ਅੰਦਰ ਆਤਮ ਜੋਤ ਦੇ ਜਲਵੇ ਪ੍ਰਤੱਖ ਹੋ ਸਕਦੇ ਹਨ। ਇਹਨਾਂ ਜੋਤ ਜਲਵਿਆਂ ਦੀ ਹੋਂਦ ਇੱਕ ਐਸੀ ਸੱਤਤਾ ਸੱਚਾਈ ਭਾਵ ਰਿਐਲਿਟੀ ਹੈ ਜਿਸ ਦੇ ਮੁਕਾਬਲੇ ਵਿੱਚ ਇਸ ਦਿਸਦੇ ਸਰੀਰ ਢਾਂਚੇ ਦੀ ਸੱਤਤਾ ਕੱਖ ਵੀ ਹੈਸੀਅਤ ਨਹੀਂ ਰੱਖਦੀ। ਭੁੱਲੀ ਲੁਕਾਈ ਇਹਨਾਂ ਨਾਸਵੰਤ ਦ੍ਰਿਸ਼ਟਮਾਨ ਪਦਾਰਥਾਂ ਦੀ ਹੋਂਦ ਨੂੰ ਸੱਚ ਕਰਕੇ ਮੰਨਦੀ ਹੈ, ਪਰ ਜਿਸ ਅਦ੍ਰਿਸ਼ਟ ਸੱਤਤਾ ਦੇ ਆਸਰੇ ਇਹ ਸਰੀਰ ਕਲਬੂਤ ਕਾਇਮ ਹਨ ਉਹਨਾਂ ਤੋਂ ਉੱਕੀ ਹੀ ਅਗਿਆਤ ਹੈ ਤੇ ਆਪਣੇ ਇਸ ਅਗਿਆਤ ਪੁਣੇ ਦੀ ਹਾਲਤ ਵਿੱਚ ਵੀ ਅਦ੍ਰਿਸ਼ਟ ਅਧਿਆਤਮਿਕ ਪਦਾਰਥਾਂ ਦੀ ਸੱਤਤਾ ਤੋਂ ਮੁਨਕਰ ਹੋਣ ਨੂੰ ਆਪਣੀ ਵਡਿਆਈ ਸਮਝਦੀ ਹੈ। ਤੱਤ ਹਕੀਕਤ ਦਾ ਮੁਹੱਕਿਕ ਭਾਵ ਖੋਜੀ ਨਾ ਹੋ ਸਕਣ ਵਾਲੀ ਕਮਜ਼ੋਰੀ ਤੇ ਨਿਜ ਅਸਮਰਥਤਾ ਨੂੰ ਤਿਮਰ ਅਗਿਆਨ ਦੇ ਜਾਲ ਪੁਣੇ ਅੰਦਰ ਲਪੇਟ ਲਪੇਟ ਕੇ ਗਲੇਫ ਗਲੇਫ ਕੇ ਬਫਾਉਂਦੀ ਹੈ ਪਈ ਬਫਾਵੇ। ਇਸ ਤੋਂ ਤੱਤ ਹਕੀਕਤ ਦੀ ਗੋਜ ਗੁਪਤ ਕਲਾ ਕਲੰਕਤ ਨਹੀਂ ਹੋ ਸਕਦੀ। ਅਲਪਗ ਖੋਜ ਵਾਲੇ ਖੋਜੀਆਂ ਦਾ ਦਿਲ ਦਿਮਾਗ ਹੀ ਕਲੰਕਤ ਹੁੰਦਾ ਹੈ। ਸਪਿਰਿਟ ਨੂੰ ਮਟੀਰੀਅਲਾਈਜ਼ ਨਹੀਂ ਕੀਤਾ ਜਾ ਸਕਦਾ, ਰਿਅਲਾਈਜ਼ ਸਪਿਰਿਚੁਅਲਾਈਜ਼ ਕੀਤਾ ਜਾ ਸਕਦਾ ਹੈ, ਪਰ ਉਹ ਵੀ ਰੂਹਾਨੀਅਤ ਦੇ ਇਲਮ ਦੇ ਆਲਮਾ ਪਾਸੋਂ। ਤੱਤ ਸਪਿਰਿਚੁਅਲਿਜ਼ਮ ਦਾ ਗੁਪਤ ਖਜ਼ਾਨਾ ਕੇਵਲ ਗੁਰਬਾਣੀ ਹੈ। ਇਸ ਇਲਮ ਦੇ ਆਲਮਾ ਨੂੰ ਇਸ ਕਾਇਮ ਪਿੰਡ ਸਰੀਰ ਅੰਦਰੋਂ ਇਲਮੁਲ ਗਾਇਬ ਦਾ ਖਜ਼ਾਨਾ ਲੱਭ ਗਿਆ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਖੰਡ ਸੋ ਜਾਣਹੋ, ਗੁਰਮੁਖ ਬੁੱਝਹੋ ਸ਼ਬਦ ਪਛਾਣਹੋ। ਘੱਟ ਘੱਟ ਭੋਗੇ ਭੋਗਣ ਹਾਰਾ, ਰਹਿ ਅਤੀਤ ਸਵਾਇਆ। ਚਾਰ ਕੁੰਡ ਚੌਦਾਂ ਭਵਨ ਸਗਲ ਬ੍ਰਹਿਮੰਡ ਵਿਖੇ ਵਿਆਪਕ ਵਾਹਿਗੁਰੂ ਨੂੰ ਗੁਰਮਤਿ ਖੋਜੀਆਂ ਗੁਰਮੁਖ ਜਿਨ੍ਹਾਂ ਨੇ ਆਪਣੇ ਪਿੰਡ ਭਾਵ ਸਰੀਰ ਵਿੱਚੋਂ ਹੀ ਲੱਭ ਲਿਆ ਹੈ। ਵਾਹਿਗੁਰੂ ਤਾਂ ਪਿੰਡ ਪਿੰਡ ਵਿਖੇ, ਸਗਲ ਘਟਾ ਵਿਖੇ, ਖੰਡ ਖੰਡ ਵਿਖੇ, ਸਾਰੇ ਬ੍ਰਹਿਮੰਡ ਵਿਖੇ ਵਿਆਪਕ ਹੈ, ਪਰ ਉਸਦੀ ਵਿਆਪਕਤਾ ਦਾ ਗੁਰਮਤੋਂ ਘੁੱਥੀ ਆਮ ਲੁਕਾਈ ਨੇ ਕੇਵਲ ਅਨੁਮਾਨ ਮਾਤਰ ਹੀ ਲਖਣ ਲਾਇਆ ਹੈ। ਪਰ ਤਿਸ ਵਿਆਪਕਤਾ ਦੀ ਹਾਜ਼ਰ ਜ਼ਹੂਰੀ ਹਜ਼ੂਰੀ ਨੂੰ ਪ੍ਰਤੱਖ ਕਰਕੇ ਲਖਿਆ ਹੈ ਤਾਂ ਕੇਵਲ ਸ਼ਬਦ ਬੂਝ ਵਾਲੇ ਗੁਰਮੁਖ ਪਛਾਣੋਆਂ ਨੇ ਹੀ ਲਖਿਆ ਹੈ ਅਤੇ ਪਹਿਲਾਂ ਘੱਟ ਰੂਪੀ खंड अंदरों अर्थात शरीर रूपी पिंड अंदरों ही लिखिया है। अते जिन्हां गुरमुख जिन्हां ने लिखिया है उन्हां दे घट अंतर ही गुप्तों प्रगट हो के उस भोग आनंदी ज्योति स्वरूप ने आत्म भोग रचाया है। अते अपने भोग भागी भगत जिन्हां नूं रसक रिसालू हो के अंग अंग रोम रोम रमनियारा हो के घट घट रमैया रमत राय हो के पत्याया है ताही ता भगत जिन्हां नूं पक प्रतीत आई है। सर्व घटां दा पक प्रतीत कर भोगनहारा होके भी उस थाई कायनात तो अतीत रहिंदा है। अते गुरमुख भगत जिन्हां तो छुट होर सारे लुकाए पासों गुप्त वरतदा है। उसका सर्व लुकाई नूं ना दिसना अदृष्ट अगम अगोचर वाहिगुरु करते पुरख का दृष्टमान कुदरत अते त्रैगुणी पदार्था वांगू इन्हां पंच भूतक अखियां नूं नजर ना आना उसकी अणहोंद का उसकी हस्ती की नाबूदगी का सबूत नहीं। जिस तरह अग्नि का प्रचंड स्वरूप विच ना आना अते गुप्तों प्रगट प्रचंडता विच ना वेख्या जा सकना इस गल का सबूत नहीं कि अग्नि है ही नहीं। जिन्होंने अग्नि नूं प्रचंड किया है तिन्हां ने अग्नि प्रचंड हुई अपने अखी पेखी परखी है। केवल उन्हां नूं ही अग्नि की होंद संदीपक प्रतीत है दूजे नूं नहीं। पिछले जमाने विच अग्नि अजकल वांग आम प्रचंड नहीं सी होया करदी। उदों तां आम लुकाई नूं अग्नि की होंद का संदेह हो सकता सी। इस जमाना जदों कि रोज सारी सारी रात अग्नि प्रचंड भी हो सकता है अते छिन विच गुप्त भी हो सकती है। जे ऐसा कोई भाणा वरते कि सारी सृष्टि अंदर सारी प्रचंड हुई अग्निया की रोशनी एकदम बुझ जाए अते कुछ खासा अरसा बुझी ही रहे अते उसके प्रचंड करन दे सारे जरिए फेल हो जाण तां की इस तो ही नतीजा कढ लेना चाहीदा है कि अग्नि की होंद ही मिट गई है? नहीं नहीं, उसकी होंद अदृष्ट ते गुप्त व्यापकता विच मौजूद है। केवल उसके प्रगट करन ते प्रचंड करन दे जरिए गुम हन या फेल हो गए हन। जिस प्रकार सारी बनस्पत अंदर बैसंतर भाव अग्नि गुप्त मौजूद है इस प्रकार सर्व घटां पटां तटां लोआं दीपां खंडां ब्रह्मंडां जलां थलां आकाशां पातालां अंदर अदृष्ट अगम अगोचर पार ब्रह्म प्रभु परमात्मा गुप्त ज्योति स्वरूप होके व्यापक अति विराजमान है। यथा गुरवाक सगल बनस्पत मह बैसंतर सगल दूध मह किया ऊच नीच मह ज्योत समाणी घट घट माधो जिया संतोह घट घट रहया समाहियो पूरन पूर रहयो सर्व मह जल थल रमैया आहयो रहाओ गुण निधान नानक जस गावै सतगुर भरम चुकायो सर्व निवासी सदा अलेपा सब मह रहया समायो। इस दिस दे अथाह आकाश पुलाड़ अंदर जिथे अणगिणत अनेकां लखां करोड़ां अरबां खरबां दृष्टमान खंड मंडल ब्रह्मंड चंद सूरज तारे सितारे प्रगट तौर ते मौजूद हन तिथे बेशुमार अगणत असंख अलौकिक पारलौकिक गुप्त रचना है जो इन्हां अखियां दी बिनाई तों अपरंपर है। जिस दी होंद हकीकी साडे नेड़े तों नेड़े हुंदिआं भी स्थूल अखां नूं नहीं दिंदी है। होर तां होर कोई आम मरदम श्रेणियां इंसान अपने शरीर नूं सुरजीत कर रही निज शरीर अंदर विराज रही जीव आत्मा रूह नूं ज्योंदे जी नहीं देख सकदा। शरीर कालब विचों निकलदी रूह नूं तां किसे ने की देख सकना सी। कि इस तों इह मुराद है कि चूंकि सानूं रूह दिसदी नहीं इस करके रूह दा वजूद भाव उहदी होंद हस्ती कोई है ही नहीं। अरूप रूप रचना अते आलमी अरवाह नूं देखण लई अत सूखम लोयणा दी लोड़ है। जिन्हां नूं इह लोयणे लग गए हन उन्हां इस पिंड इस शरीर अंदरों ही अनेक प्रकार दे गुप्त नजारे पेख परख लए हन। ਉਹ ਇਸ ਪ੍ਰਕਾਰ ਆਪਣੀਆਂ ਅੱਖੀ ਪੇਖੀ ਸਾਖੀ ਭਰਦੇ ਹਨ। ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿੱਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅੰਦਿਨ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ ਧਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅੰਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈਤਾ ਵੇਖਾ, ਨੌ ਦਰਵਾਜੇ ਦਸਵੈ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਜਿਨ੍ਹਾਂ ਗੁਰਮੁਖਾਂ ਨੇ ਇਸ ਕਾਇਆ ਅੰਦਰ ਵਸਤ ਅਸੰਖਾਂ ਆਪਣੇ ਅੱਖੀ ਵੇਖੀਆਂ ਹਨ, ਉਹਨਾਂ ਨੂੰ ਗੁਰ ਦੇਖਿਆ ਗੁਰਮੰਤਰ ਨਾਮ ਮਈ ਸੱਚ ਮਿਲ ਗਿਆ ਹੈ। ਇਸ ਨਾਮ ਦੀ ਕਮਾਈ ਕਰਕੇ ਉਹਨਾਂ ਨੂੰ ਅੰਦਰੋਂ ਹੀ ਅਸੰਖ ਅਦ੍ਰਿਸ਼ਟ ਵਸਤੂਆਂ ਲੱਭ ਗਈਆਂ ਹਨ। ਸੱਚੇ ਸਤਿਗੁਰੂ ਦਾ ਮਿਲਾਪ ਪਹਿਲਾਂ ਤਾਂ ਵੱਡੇ ਭਾਗਾਂ ਕਰਕੇ ਹੁੰਦਾ ਹੈ। ਸਤਿਗੁਰੂ ਭੇਟਿਆਂ ਸਤਿਗੁਰੂ ਪਾਸੋਂ ਗੁਰ ਦੇਖਿਆ ਗੁਰਮੰਤਰ ਪ੍ਰਾਪਤ ਹੁੰਦਾ ਹੈ। ਫਿਰ ਸ਼ਬਦ ਸੁਰਤ ਦੀ ਪੂਰੀ ਜੁਗਤ ਦਾ ਪਤਾ ਲੱਗਦਾ ਹੈ ਅਤੇ ਇਸ ਭਗਤੀ ਦੁਆਰਾ ਅਭਿਆਸ ਕਮਾਈ ਮਈ ਸੇਵਾ ਵਿੱਚ ਅਭਿਆਸੀ ਜਨ ਦਾ ਚਿੱਤ ਤਤਪਰ ਹੋ ਜਾਂਦਾ ਹੈ। ਇਸ ਵਿਧ ਹਉਮੈ ਦਾ ਪੂਰਨ ਅਭਾਵ ਹੋਣ ਪਰ ਅਤੇ ਮਾਇਆ ਮੋਹ ਦਾ ਵਿਨਾਸ਼ ਹੋ ਜਾਣ ਪਰ ਸੱਚੇ ਆਤਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸਾਹਿਬ ਦੇ ਲੱਖ ਲੱਖ ਵਾਰ ਬਲਬਲ ਜਾਈਏ, ਜਿਸ ਪ੍ਰਸਾਦ ਇਸ ਗਤ ਉੱਚ ਪਦ ਨੂੰ ਪ੍ਰਾਪਤ ਹੋਈਦਾ ਹੈ। ਗੁਰਮਤੀ ਹੀ ਅੰਦਰ ਆਤਮੇ ਜੋਤ ਦਾ ਪ੍ਰਕਾਸ਼ ਹੁੰਦਾ ਹੈ ਅਤੇ ਰਿਧ ਜੋਤ ਪ੍ਰਗਾਸ ਹੋਣ ਪਰ ਅਖੰਡ ਕੀਰਤਨ ਦਾ ਅਖੰਡ ਰਸ ਵੱਜਦਾ ਹੈ। ਅਖੰਡ ਆਨੰਦ ਰਸ ਵਿੱਚ ਮਗਨ ਹੋਇਆ ਅਖੰਡਾਕਾਰ ਭਜਨ ਦਾ ਜੋਤ ਵਿਗਾਸੀ ਅਭਿਆਸ ਛਿੜ ਪੈਂਦਾ ਹੈ ਤਾਂ ਤਨ ਮਨ ਅੰਦਰ ਜੋਤ ਜਲਵਨੀ ਨਾਮ ਦੀ ਲਿਵਤਾਰ ਵੱਜ ਜਾਂਦੀ ਹੈ। ਰਸ ਜੋਤ ਵਿਗਾਸ ਦੇ ਪ੍ਰਾਇਣ ਹੋ ਕੇ ਸਵਾਸਾਂ ਨੂੰ ਅਭਿਆਸੀ ਜਾਂ ਨਾਭੀ ਅੰਦਰ ਹੀ ਅਟਕਾ ਲੈਂਦਾ ਹੈ। ਇਸ ਵਿਧ ਮਨ ਦੀਆਂ ਸਭ ਵਾਸ਼ਨਾਵਾਂ ਠਾਕਰਾਂ ਹੁੰਦੀਆਂ ਹਨ। ਸਹਿਜ ਭਗਤ ਕੀਰਤਨ ਆਨੰਦ ਦਾ ਰਸ ਅਗੰਮੀ ਖੇੜਾ ਇੱਥੇ ਹੀ ਵੱਜਦਾ ਹੈ। ਇਸ ਆਤਮ ਵਿਵਸਥਾ ਨੂੰ ਪੁੱਜ ਕੇ ਕਾਇਆ ਅੰਦਰ ਹੀ ਅਸੰਖਾਂ ਅਲੌਕਿਕ ਵਸਤੂਆਂ ਦੇ ਦਿਵ ਜੋਤੀ ਦਰਸ਼ਨ ਹੁੰਦੇ ਹਨ। ਨੌ ਦਰਵਾਜ਼ਿਆਂ ਵਾਲੇ ਗਿਆਨ ਇੰਦਰੇ ਇੱਥੇ ਬੰਦ ਹੋ ਜਾਂਦੇ ਹਨ ਅਤੇ ਅਨਹਦ ਸ਼ਬਦਾਰੜਾ ਮੁਕਤ ਦੁਆਰਾ ਦਸਮ ਦੁਆਰਾ ਖੁੱਲ ਜਾਂਦਾ ਹੈ। ਗੁਰੂ ਕਾ ਸ਼ਬਦ ਜਪਦਿਆਂ ਜਪਦਿਆਂ ਰਸਨ ਰਟਨਾਤਰੀ ਨਾਮ ਪਾਰਸ ਅਭਿਆਸ ਕਲਾ ਦੁਆਰਾ ਹਿਰਦੇ ਅੰਦਰ ਰਸ ਜੋਤ ਭਵਨਾਤਰੀ ਸੀਤਲਤਾ ਪਸਰਾਏ ਦਿੰਦਾ ਹੈ। ਉਹੀ ਅਜਾਪਾ ਜਾਪੀ ਨਾਮ ਅੰਤਰਗਤ ਹੀਰੇ ਮਣੀ ਲਾਲ ਵਾਂਗੂ ਦਗ ਉੱਠਦਾ ਹੈ। ਨਾਲ ਸੀਤਲਤਾ ਭਰਿਆ ਜਗਮਗੀ ਥਰਾਟ ਰੰਗ ਚ ਲੁਲੁੜੀਆਂ ਆਭਾ ਮਾਰ ਉੱਠਦਾ ਹੈ। ਇਸ ਰਸ ਥਰਾਟ ਦਾ ਸਵਾਦ ਅਗਾਧ ਹੁੰਦਾ ਹੈ ਅਤੇ ਲਾਲ ਮਣੀਆਏ ਰਤਨਾਏ ਹੀਰੇ ਹੀਰ ਵਿਧੰਨੇ ਨਾਮ ਦੀ ਦਗ ਜਗ ਮਗ ਆਮ ਲਾਲਾਂ ਜਵਾਹਰਾਂ ਨਾਲੋਂ ਹਜ਼ਾਰਾਂ ਗੁਣੇ ਚਾਨਣੇ ਵਾਲੀ ਕੋਟ ਸੂਰਜਾਂ ਦੇ ਉਜਿਆਰੇ ਨੂੰ ਮਾਤ ਕਰਨ ਹਾਰੀ ਹੁੰਦੀ ਹੈ ਅਤੇ ਇਸ ਅਮੋਲਕ ਲਾਲ ਦੀ ਪਰਖ ਕੇਵਲ ਉਸੇ ਗੁਰਮੁਖ ਜੋਹਰੀ ਤੋਂ ਪਰਖੀ ਜਾਂਦੀ ਹੈ ਜਿਸ ਦੇ ਰੋਮ ਰੋਮ ਅੰਗ ਅੰਗ ਅੰਦਰ ਅਣੀ ਕਣੀ ਹੋਏ ਇਹ ਹੀਰਾ ਲਾਲ ਪਰੁਨਿਆ ਗਿਆ ਹੈ। ਇਹ ਪਰਮ ਸੱਚ ਹੈ ਜਿਸ ਦੀ ਸੁੰਦਕ ਵਿੱਚ ਬੜੇ ਬੜੇ ਮਹਾਤਮਾ ਸਦਾਈ ਹੋ ਗਏ ਹਨ ਪਰ ਉਹਨਾਂ ਨੂੰ ਨਾ ਮਿਲਿਆ। ਜਿਸ ਦੇ ਪੱਲੇ ਇਹ ਨਾਮ ਲਾਲ ਰੂਪੀ ਸੱਚ ਪਵੇ ਸੋਈ ਇਸ ਪੁੰਜ ਪਰਮਾਰਥੀ ਸੱਚ ਨੂੰ ਪਛਾਣਦੇ ਹਨ, ਸੋਈ ਇਸ ਦੀ ਅਪਰ ਅਪਾਰ ਕੀਮਤ ਨੂੰ ਜਾਣਦੇ ਤੇ ਹਰ ਹਰ ਹੀਰੇ ਰਤਨ ਲਾਲ ਨਾਮ ਮਈ ਸੱਚ ਨੂੰ ਚਵ ਚਵ ਵਿਖਾਣਦੇ ਹਨ। ਇਸ ਦਾ ਚਵ ਚਵ ਵਿਖਾਣਨਾ ਹੀ ਇਸ ਦੀ ਕੀਮਤ ਨੂੰ ਜਾਣਨਾ ਹੈ ਅਤੇ ਸੱਚ ਕਸਵੱਟੀ ਉੱਤੇ ਲਾਵਣਾ ਹੈ। ਗੁਰੂ ਗੁਰੂ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ ਹੀ ਤੱਤ ਬੀਜ ਮੰਤਰਾਵਣੀ ਗੁਰੂ ਕੀ ਬਾਣੀ ਹੈ। ਇਸ ਗੁਰੂ ਗੁਰੂ ਵਾਹਿਗੁਰੂ ਨੂੰ ਸਾਲਾਹੀ ਵਾਹ ਵਾਹ ਚ ਵਾਹੀ ਜਾਣਾ ਤੱਤ ਗੁਰਬਾਣੀ ਨੂੰ ਮਨ ਅੰਦਰ ਵਸਾਵਣਾ ਹੈ। ਇਉਂ ਇਸ ਪਾਰਸ ਲਾਲ ਸੁਪਰਸ ਕੇ ਬਿਸਮ ਰਸ ਕੇ ਜੋਤੀ ਜੋਤ ਮਿਲਾਵਣੇ ਭਾਵ ਮਿਲਣਹਾਰ ਗੁਰਮੁਖ ਨਾਮ ਰਸੀੜੇ ਹੰਸਲੇ ਜਨ ਅੰਜਨ ਮਾਹ ਹੀ ਨਿਰੰਜਨ ਨੂੰ ਪਾ ਲੈਂਦੇ ਹਨ ਅਤੇ ਜਿਉਂਦੇ ਜੀ ਜੋਤੀ ਸਰੂਪ ਵਾਹਿਗੁਰੂ ਦੀ ਜੋਤ ਵਿੱਚ ਘੁਲ ਮਿਲ ਰਹਿੰਦੇ ਹਨ। ਇਹਨਾਂ ਅਮਿਓ ਰਸਾਇਣੀ ਪਾਰਸਲੇ ਗੁਰਮੁਖ ਹੰਸਾਂ ਦੀ ਕੰਚਨ ਵੰਨੀ ਕਾਇਆ ਅੰਦਰ ਬਹੁ ਬਹੁ ਵਿਧ ਭਾਂਤੀ ਜੋਤ ਉਦੋਤੀ ਪਸਾਰਾ ਪਸਰ ਉੱਠਦਾ ਹੈ। ਅਗਮ ਅਪਾਰ ਜੋਤ ਨਿਰੰਜਨੀ ਨਾਮ ਅਤੇ ਖੁਦ ਜੋਤੀ ਸਰੂਪ ਨਾਮੇ ਨਿਰੰਜਨ ਵਾਹਿਗੁਰੂ ਵੀ ਕਾਇਆ ਅੰਦਰ ਹੀ ਆਣ ਉਦੇ ਹੁੰਦਾ ਹੈ। ਪਰੰਤੂ ਵਾਹਿਗੁਰੂ ਦਾ ਗੁਰਮੁਖ ਸਿੱਖ ਅਨਿੰਨ ਸੇਵਕ ਭਗਤ ਹੀ ਕੋਈ ਹੋਵੇ ਸੋ ਇਸ ਪਰਮ ਪਦਵੀ ਨੂੰ ਪਾਵੇ। ਐਸੇ ਗੁਰਸਿੱਖਾਂ ਨੂੰ ਵਾਹਿਗੁਰੂ ਆਪੇ ਹੀ ਬਖਸ਼ਿਸ਼ ਕਰਕੇ ਮਿਲਾਏ ਲੈਂਦਾ ਹੈ। ਜੈਸਾ ਕਿ ਇਨ ਬਿਨ ਅਗਲੇ ਗੁਰਵਾਕ ਦਾ ਭਾਵ ਹੈ, ਯਥਾ ਗੁਰਵਾਕ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੈ ਸੱਚ ਵਖਾਣ ਹੈ, ਸੱਚ ਕਸਵੱਟੀ ਲਾਵਣਿਆ, ਹੋਂ ਵਾਰੀ ਜਿਉ ਵਾਰੀ ਗੁੜਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ। ਇਸ ਕਾਇਆ ਦੇ ਅੰਦਰ ਵਾਹਿਗੁਰੂ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੁੰਦਾ ਹੈ। ਸਤਿਗੁਰੂ ਦੇ ਪ੍ਰਸਾਦ ਕਰ ਹੀ ਅੰਦਰ ਲੁਕਿਆ ਹੋਇਆ ਲਾਲਣ ਕਿਸੇ ਗੁਰਮੁਖ ਖੋਜੀਅੜੇ ਨੂੰ, ਸੱਚੇ ਵਣਜ ਵਪਾਰ ਚੋਜੀਅੜੇ ਨੂੰ ਅੰਦਰੋਂ ਹੀ ਪ੍ਰਗਟ ਹੋਏ ਕੇ ਮਿਲਦਾ ਹੈ, ਮਿਲਾਇਆ ਹੀ ਮਿਲਦਾ ਹੈ। ਵਾਹਿਗੁਰੂ ਹੀ ਸੱਚਾ ਹੈ ਅਤੇ ਉਸਦਾ ਵਪਾਰ ਵੀ ਸੱਚਾ ਹੈ। ਨਾਮ ਅਮੋਲਕ ਉਸਦਾ ਸੱਚਾ ਵੱਖਰ ਵਪਾਰ ਹੈ, ਜਿਸਨੂੰ ਕਿ ਨਾਮ ਵਪਾਰੀਆਂ ਗੁਰਮੁਖ ਜਨ ਕਾਇਆ ਅੰਦਰ ਹੀ ਵਣਜਦਾ ਹੈ। ਮੇਰੇ ਚੋਜੀ ਵਾਹਿਗੁਰੂ ਨੇ ਕਾਇਆ ਦੀ ਇੱਕ ਐਸੀ ਬਣਤ ਬਣਾਈ ਹੈ ਕਿ ਇਸ ਕਾਇਆ ਦੀ ਕੀਮਤ ਕਿਸੇ ਨੇ ਵੀ ਨਹੀਂ ਪਾਈ। ਕੋਈ ਗੁਰਮਤ ਖੋਜ ਖੋਜੀਸ਼ਰ ਹੋਵੇ ਸੋ ਇਸ ਕਾਇਆ ਨੂੰ ਸੋਧੇ। ਜਦੋਂ ਕਾਇਆ ਸੁੱਧ ਹੋ ਕੇ ਬਾਰਾਂ ਵੰਨੀ ਦੇ ਸੋਨੇ ਵਾਂਗੂ ਖਾਲਸ ਕੁੰਦਨ ਹੋ ਗਈ ਤਾਂ ਵਾਹਿਗੁਰੂ ਪਿਆਰਾ ਆਪਣੇ ਆਪ ਹੀ ਕਾਇਆ ਅੰਦਰ ਪ੍ਰਗਟ ਹੋਏ ਕੇ ਆਏ ਮਿਲਦਾ ਹੈ। ਯਥਾ ਗੁਰਵਾਖ, ਮੇਰਾ ਪ੍ਰਭ ਅੰਦਰ ਆਪ ਲੁਕਾਇਆ, ਗੁਰਪ੍ਰਸਾਦੀ ਹਰ ਮਿਲੈ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰਾ, ਨਾਮ ਅਮੋਲਕ ਪਾਇੰਦਾ, ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ, ਮੇਰੇ ਠਾਕੁਰ ਇਹ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ ਸੋਧ ਹੈ ਆਪ ਹੀ ਆਪ ਮਿਲਾਏਦਾ। ਜਿਸ ਗੁਰਮੁਖ ਜਨ ਨੇ ਅੰਮ੍ਰਿਤ ਨਾਮ ਨੂੰ ਮਨ ਵਿਖੇ ਵਸਾਇਆ ਹੈ ਅਤੇ ਗੁਰਮਤ ਅਨੁਸਾਰ ਅੰਮ੍ਰਿਤ ਨਾਮ ਮਹਾਰਸ ਮੇਠਾ ਰਸਨ ਰਸਾਇਆ ਗਟਕ ਗਟਕਾਇਆ ਹੈ, ਉਸਨੇ ਸਭ ਕੁਛ ਇਸ ਕਾਇਆ ਅੰਦਰੋਂ ਹੀ ਪਾਇਆ ਹੈ। ਕਾਇਆ ਨੂੰ ਹੀ ਗੁਫਾ ਬਣਾਇਆ ਹੈ ਅਤੇ ਇਸ ਗੁਫਾ ਅੰਦਰੋਂ ਸਹਿਜ ਸਮਾਧੀ ਲਗਾ ਕੇ ਅਖੁੱਟ ਭੰਡਾਰ ਲਭਾਇਆ ਹੈ। ਇਸ ਕਾਇਆ ਰੂਪੀ ਗੁਫਾ ਅੰਦਰ ਹੀ ਆਪਣੇ ਗੁਪਤ ਪ੍ਰਗਟ ਸਰੂਪ ਵਿੱਚ ਅਲੱਖ ਅਪਾਰ ਨਿਰੰਕਾਰ ਆਪ ਵਸਦਾ ਹੈ, ਪਰ ਉਸਦੇ ਅੰਦਰ ਵਸਦਾ ਹੈ ਜਿਸਨੇ ਕਿ ਗੁਰਸ਼ਬਦ ਅਭਿਆਸ ਦੇ ਪਾਰਸ ਪ੍ਰਭੂਤੀ ਪ੍ਰਤਾਪ ਦੁਆਰਾ ਆਪਣਾ ਆਪ ਵਿਆ ਲਿਆ ਹੈ ਅਤੇ ਆਪਣੀ ਹਉਮੈ ਨੂੰ ਮਾਰ ਲਿਆ ਹੈ। ਹਉਮੈ ਮਰ ਜਾਣ ਸਾਰ ਹੀ ਬੱਜਰ ਕਪਾਟ ਖੁੱਲ ਜਾਂਦੇ ਹਨ। ਐਸਾ ਨਾਮ ਅਮੋਲਕ ਹੈ ਜੋ ਗੁਰਪ੍ਰਸਾਦ ਕਰ ਹੀ ਪਾਇਆ ਜਾਂਦਾ ਹੈ। ਗੁਰ ਦੇਖਿਆ ਗੁਰ ਉਪਦੇਸ਼ ਬਾਝੋਂ ਨਾਮ ਨਹੀਂ ਪਾਇਆ ਜਾ ਸਕਦਾ ਕਿਸੇ ਤੋਂ ਵੀ, ਕੇਵਲ ਗੁਰ ਕਿਰਪਾ ਤੋਂ ਹੀ ਨਾਮ ਮਨ ਅੰਦਰ ਵਸਦਾ ਹੈ। ਜਿਸ ਗੁਰਮੁਖ ਜਨ ਨੇ ਨਾਮ ਰੰਗ ਚਲੂਲੜਾ, ਨਾਮ ਮੁਸ਼ਕ ਝਕੋਲੜਾ, ਸੱਚਾ ਗਿਆਨ ਅੰਜਨ ਆਪਣੇ ਨੇਤਰਾਂ ਅੰਦਰ ਪਾਇਆ ਹੈ, ਉਸ ਦੇ ਘਟ ਅੰਦਰ ਜੋਤ ਜਗਮਗਾ ਚਾਨਣ ਹੀ ਚਾਨਣ ਹੋ ਗਿਆ ਹੈ। ਉਸਦਾ ਅਗਿਆਨ ਅੰਧੇਰਾ ਸਗਰਾ ਮਿਟ ਗਿਆ ਹੈ, ਉਸ ਦੀ ਜੋਤ ਜੋਤੀ ਦੇ ਨਾਲ ਮਿਲ ਗਈ ਹੈ, ਤਾਂ ਜਾ ਕੇ ਉਸਦਾ ਮਨ ਮੰਨਿਆ ਹੈ ਤੇ ਯਕੀਨ ਕਰ ਖੜੋਤਾ ਹੈ, ਨਹੀਂ ਤਾਂ ਉਸਨੂੰ ਭਤੀਜ ਨਹੀਂ ਸੀ ਆਉਂਦੀ। ਅਜਿਹੇ ਪੁੱਗ ਖੜੋਤੇ ਸਰੀਰ ਗੁਫਾ ਅੰਦਰ ਤਾੜੀ ਲਾਉਣ ਵਾਲੇ ਯੋਗੀ ਗੁਰਮੁਖ ਜਨ ਹੀ ਅੱਗੇ ਜਾ ਕੇ ਹਰ ਦਰਗਾਹੇ ਸੋਭਾ ਪਾਉਂਦੇ ਹਨ। ਸਰੀਰ ਤੋਂ ਬਾਹਰ ਜੋ ਕੋਈ ਭਾਲਣ ਜਾਂਦਾ ਹੈ ਉਹ ਨਾਮ ਨਹੀਂ ਲੈ ਸਕਦਾ, ਉਹ ਮ੍ਰਿਗ ਤ੍ਰਿਸ਼ਨਾ ਵਾਲਾ ਉਜਾੜ ਹੀ ਭਾਲਦਾ ਹੈ ਅਤੇ ਬਹੁਤੀ ਵਿਗਾਰ ਦੇ ਭਾਰ ਦਾ ਦੁੱਖ ਹੀ ਸਿਰ ਤੇ ਸਹਿੰਦਾ ਹੈ। ਗੁਰਮੁਖ ਤੋਂ ਬੇਮੁਖ ਅੰਧਲਿਆਂ ਨੂੰ ਸੁਝਦਾ ਕੁਛ ਨਹੀਂ। ਵਾਹਿਗੁਰੂ, ਗੁਰਮਤ ਤੋਂ ਬੇਮੁਖ ਅੰਧਲਿਆਂ ਨੂੰ ਸੁਝਦਾ ਕੁਛ ਨਹੀਂ, ਪਏ ਭਰਮ ਪਾਉਂਦੇ ਫਿਰਦੇ ਰਹਿੰਦੇ ਹਨ। ਓੜਕ ਬਹੁ ਜੋਨ ਵਾਟੀ ਫਿਰ ਘਿਰ ਕੇ ਉਹ ਗੁਰੂ ਘਰੋਂ ਹੀ ਆਣ ਕੇ ਤੱਤ ਵਸ ਦੀ ਪ੍ਰਾਪਤੀ ਕਰ ਲੈਂਦੇ ਹਨ। ਯਥਾ ਗੁਰਵਾਕ, ਇਸ ਗੁਫਾ ਮਹਿ ਅਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲੱਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸਬਦੀ ਆਪ ਵਿਆਵਣਿਆ, ਹੋਂ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੇਠਾ ਗੁਰਮਤੀ ਅੰਮ੍ਰਿਤ ਪਿਆਵਣਿਆ, ਰਹਾਉ ਹਉਂ ਮੈਂ ਮਾਰ ਬੱਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁੱਖ ਪਾਏ, ਮਨਮੁਖ ਅੰਧੇ ਸੂਝੇ ਨਾਹੀ ਫਿਰ ਘਿਰ ਆਏ ਗੁਰਮੁਖ ਵੱਥ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।